ਸਲੋਕ ਮਹੱਲਾ ਪਹਿਲਾ ਕੋਈ ਵਾਹੇ ਕੋ ਲੁਣੈ ਕੋ ਪਾਏ ਖਲਿਹਾਨ। ਪਹਿਲੇ ਪਾਤਸ਼ਾਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਜਿਸ ਵੇਲੇ ਗੁਰੂ ਨਾਨਕ ਦੇਵ ਜੀ ਨੇ ਸਾਰਿਆਂ ਦੀ ਪ੍ਰੀਖਿਆ ਲੈ ਕੇ ਗੁਰਤਾ ਗੱਦੀ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੂੰ ਸੌਂਪੀ ਤਾਂ ਮਾਤਾ ਸੁਲੱਖਣੀ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਆਪ ਜੀ ਦੇ ਦੋ ਸਾਹਿਬਜ਼ਾਦੇ ਹੈ ਬਾਬਾ ਸ਼੍ਰੀ ਚੰਦ ਜੀ ਲਖਮੀ ਦਾਸ ਜੀ, ਇਹਨਾਂ ਦਾ ਹੱਕ ਸੀ ਗੁਰਿਆਈ ਗੱਦੀ ਪਰ ਬੈਠਣ ਦਾ, ਆਪ ਜੀ ਨੇ ਇਹਨਾਂ ਨੂੰ ਗੱਦੀ ਨਹੀਂ ਦਿੱਤੀ। ਇਹ ਥੋੜ੍ਹੇ ਜਿਹੇ ਸਮੇਂ ਦਾ ਆਇਆ ਹੋਇਆ ਸੇਵਾਦਾਰ ਹੈ, ਉਹਨੂੰ ਗੱਦੀ ਦੇ ਦਿੱਤੀ, ਇਹਦਾ ਕੀ ਕਾਰਨ ਹੈ? ਇਹ ਬਚਨ ਸੁਣ ਕੇ ਮਹਾਰਾਜ ਨੇ ਕਿਹਾ, ਭਾਈ ਵਿਚਾਰ ਕੇ ਦੇਖੋ ਇਸ ਗੱਲ ਨੂੰ, ਕੋਈ ਵਾਹੇ ਕੋ ਲੁਣੈ ਕੋ ਪਾਏ ਖਲਿਹਾਨ। ਜਿਵੇਂ ਜ਼ਮੀਨ ਨੂੰ ਵਾਹੁੰਦਾ ਤਾਂ ਕੋਈ ਹੈ ਅਤੇ ਲੁਣੈ ਕੱਟਦਾ ਆ ਕੇ ਕੋਈ ਹੈ, ਸੋ ਕਾਮੇ ਲਾਏ ਜਾਂਦੇ ਦਾਤੀਆਂ ਵਾਲੇ, ਅਤੇ ਖਲਿਹਾਨ ਗਾਹ ਕੋਈ ਪਾਉਂਦਾ, ਦਾਣੇ ਕੱਢਣ ਵਾਲਾ ਹੋਰ ਹੁੰਦਾ। ਨਾਨਕ ਏਵ ਨਾ ਜਾਪਈ ਕੋਈ ਖਾਏ ਨਿਦਾਨ। ਮਹਾਰਾਜ ਕਥਨ ਕਰਦੇ ਹੁਣ ਇਹ ਨਹੀਂ ਜਾਣਿਆ ਜਾਂਦਾ ਜੋ ਇਹਨਾਂ ਸਾਰਿਆਂ ਵਿੱਚੋਂ ਨਿਦਾਨ ਹੁੰਦਾ ਅੰਤ ਨੂੰ, ਉਹ ਖੇਤ ਦੇ ਦਾਣਿਆਂ ਨੂੰ ਕੌਣ ਖਾਏਗਾ ਕਿ ਨਹੀਂ ਖਾਏਗਾ। ਸਾਰੇ ਦਾਣੇ ਜ਼ਿਮੀਂਦਾਰ ਤਾਂ ਨਹੀਂ ਖਾਂਦਾ, ਜਾਂ ਅੰਤ ਨੂੰ ਉਹਨਾਂ ਦਾਣੇ ਨੂੰ ਕੌਣ ਖਾਏਗਾ। ਇਸੇ ਤਰ੍ਹਾਂ ਹੀ ਇਹ ਗੁਰਿਆਈ ਗੱਦੀ ਕਿਹਨੇ ਗਿਣੀ ਮਿਥੀ ਨਹੀਂ ਹੈ, ਇਹ ਤਾਂ ਜਿਹਦੇ ਭਾਗਾਂ 'ਚ ਲਿਖੀ ਹੋਈ ਆ ਉਹਨੇ ਹੀ ਸਾਂਭਣੀ ਹੁੰਦੀ ਹੈ। ਕੋਈ ਤਾਂ ਵਾਹਿ ਸ਼ਰਵਣ ਕਰਦਾ, ਕੋਈ ਲੁਣੈ ਤੋਂ ਭਾਵ ਮੰਨਣ ਕਰਦਾ, ਕੋਈ ਖਲਿਹਾਨ ਤੋਂ ਭਾਵ ਨਿਧਿਆਸਣ ਕਰਦਾ, ਕੋਈ ਨਿਸ਼ਕਾਮ ਕਰਮ ਕਰਦਾ, ਕੋਈ ਉਪਾਸ਼ਨਾ ਕਰਦਾ, ਕੋਈ ਗਿਆਨ ਨੂੰ ਪਾਉਂਦਾ। ਮਹਾਰਾਜ ਕਥਨ ਕਰਦੇ ਇਹ ਨਹੀਂ ਜਾਣਿਆ ਜਾਂਦਾ ਕਿ ਅੰਤ ਨੂੰ ਸਾਖਿਆਤਕਾਰ ਦੇ ਆਨੰਦ ਨੂੰ ਕੌਣ ਖਾਏਗਾ। ਇਹ ਨਿਯਮ ਨਹੀਂ ਕਿ ਨਿਧਿਆਸਣ ਵਾਲੇ ਨੂੰ ਰੱਬ ਮਿਲਣਾ, ਉਹਦੀ ਮਰਜ਼ੀ ਹੈ, ਰੱਬ ਦੀ ਦੇਖੋ ਮਰਜ਼ੀ ਹੈ, ਭਾਵੇਂ ਸ਼ਰਵਣ ਮੰਨਣ ਵਾਲੇ ਨੂੰ ਮਿਲ ਜੇ, ਹੈ ਮਰਜ਼ੀ ਉਹਦੀ। ਕਈ ਕਹਿੰਦੇ ਅਸੀਂ ਮਿਹਨਤਾਂ ਕਰਦੇ ਮਰ ਗਏ, ਸਾਨੂੰ ਮਿਲਿਆ ਨਹੀਂ, ਉਹ ਕੱਲ੍ਹ ਦਾ ਸ਼ੋਕਰਾ ਲੈ ਗਿਆ ਸਭ ਕੁਛ, ਉਹਦੀ ਮਰਜ਼ੀ ਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਸ ਕਰਕੇ ਇਹ ਜਿਹੜੀਆਂ ਹੁੰਦੀਆਂ ਨੇ ਪੱਗਾਂ ਦੇ ਰੌਲੇ ਬਹੁਤ ਪੈਂਦੇ ਚਾਰੇ ਪਾਸੇ, ਇਹ ਸ਼ੁਰੂ ਤੋਂ ਲੈ ਕੇ ਹੀ ਰੌਲਾ ਪੈਂਦਾ ਤੁਰਿਆ ਆਉਂਦਾ। ਬਥੇਰਾ ਪਿਰਥੀ ਨੇ ਬਥੇਰਾ ਰੌਲਾ ਪਾਇਆ, ਦਾਸੂ ਦਾਤੂ ਨੇ ਬਥੇਰਾ ਪਾਇਆ, ਬਾਬਾ ਮੋਹਨ ਜੀ ਮੋਹਰੀ ਜੀ ਨੇ ਰੌਲਾ ਪਾਇਆ, ਤੀਜੇ ਪਾਤਸ਼ਾਹ ਸਾਹਿਬਜ਼ਾਦਿਆਂ ਨੇ। ਸੋ ਇਸੇ ਪ੍ਰਕਾਰ ਫਿਰ ਆ ਕੇ ਰੌਲਾ ਧੀਰਮਲ ਨੇ ਬਹੁਤ ਪਾਇਆ, ਰਾਮ ਰਾਏ ਨੇ ਗੁਰਤਾ ਗੱਦੀ ਮੰਗੀ, ਫਿਰ ਧੀਰਮਲ ਨੇ ਰੌਲਾ ਪਾਇਆ, ਫਿਰ ਨੌਵੇਂ ਪਾਤਸ਼ਾਹ ਵੇਲੇ ਤਾਂ 22 ਮੰਜੀਆਂ ਲਾ ਕੇ ਬਹਿ ਗਏ ਸੀ। ਸੋ ਇਹ ਪ੍ਰਕਾਰ ਹੈ ਕਿ ਉਦੋਂ ਬਾਅਦ ਵੀ ਕਈ ਥਾਈ ਰੌਲੇ ਪੈਂਦੇ ਹੁੰਦੇ, ਰੌਲਾ ਇਹਨਾਂ ਚੀਜ਼ਾਂ, ਮੈਂ ਲੈਣਾ, ਜਿਹਨੇ ਲੈਣਾ ਹੁੰਦਾ ਉਹ ਕਦੇ ਕਹਿੰਦਾ ਹੀ ਨਹੀਂ ਮੈਂ ਲੈਣਾ, ਜਿਹਨੇ ਨਹੀਂ ਲੈਣਾ ਉਹੀ ਰੌਲਾ ਪਾਉਂਦਾ। ਸੋ ਮਹਾਰਾਜ ਕਹਿੰਦੇ ਇਸ ਕਰਕੇ ਅਕਾਲ ਪੁਰਖ ਦੀ ਕਿਰਪਾ ਜੀ ਤੇ ਹੁੰਦੀ ਆ, ਉਹ ਦੱਸਦੇ ਨੇ, ਮਹੱਲਾ ਪਹਿਲਾ ਜਿਸ ਮਨ ਵਸਿਆ ਤਰਿਆ ਸੋਏ, ਨਾਨਕ ਜੋ ਭਾਵ ਹੈ ਸੋ ਹੋਏ। ਜਿਹਦੇ ਮਨ ਵਿੱਚ ਪਰਮੇਸ਼ਰ ਆਪ ਵਸਿਆ ਉਹ ਸੰਸਾਰ ਸਮੁੰਦਰ ਤੋਂ ਤਰਿਆ। ਮਹਾਰਾਜ ਕਥਨ ਕਰਦੇ ਜੋ ਉਸ ਵਾਹਿਗੁਰੂ ਨੂੰ ਪਾਉਂਦਾ ਉਹੀ ਕੁਝ ਹੁੰਦਾ। ਪੌੜੀ ਪਾਰ ਬ੍ਰਹਮ ਦਿਆਲ ਸਾਗਰ ਤਾਰਿਆ, ਗੁਰਪੂਰੈ ਮਿਹਰਬਾਨ ਭਰਮ ਭਉ ਮਾਰਿਆ। ਪਾਰ ਬ੍ਰਹਮ ਨੇ ਦਿਆਲੂ ਹੋ ਕੇ ਉਸ ਨੂੰ ਸੰਸਾਰ ਸਮੁੰਦਰ ਤੋਂ ਤਾਰਿਆ, ਪੂਰਿਆਂ ਗੁਰਾਂ ਨੇ ਮਿਹਰਬਾਨ ਹੋ ਕੇ ਜਿਹਦਾ ਭਰਮ ਤੇ ਡਰ ਮਾਰ ਕੇ ਖਤਮ ਕਰ ਦਿੱਤਾ ਹੈ। ਕਾਮ ਕ੍ਰੋਧ ਵਿਕਰਾਲ ਦੂਤ ਸਭ ਹਾਰਿਆ, ਅੰਮ੍ਰਿਤ ਨਾਮ ਨਿਧਾਨ ਕੰਠ ਉਰ ਧਾਰਿਆ। ਉਹਦੇ ਅੰਦਰੋਂ ਕਾਮ ਕ੍ਰੋਧ ਆਦਿਕ ਭਿਆਨਕ ਸਾਰੇ ਦੂਤ ਹਾਰ ਗਏ ਨੇ, ਉਹਨੇ ਨਾਮ ਅੰਮ੍ਰਿਤ ਦੇ ਖਜ਼ਾਨੇ ਨੂੰ ਕੰਠ ਦੇ ਵਿੱਚ ਉਰ ਧਾਰਿਆ, ਵਸਾ ਲਿਆ ਹੈ ਔਰ ਹਿਰਦੇ ਦੇ ਵਿੱਚ ਧਾਰਨ ਕੀਤਾ ਹੈ। ਨਾਨਕ ਸਾਧੂ ਸੰਗ ਜਨਮ ਮਰਨ ਸਵਾਰਿਆ। ਮਹਾਰਾਜ ਕਥਨ ਕਰਦੇ ਨੇ ਸਾਧੂਆਂ ਦਾ ਸੰਗ ਕਰਕੇ ਉਹਨੇ ਜਨਮ ਮਰਨ ਸਵਾਰ ਲਿਆ ਹੈ। ਸਲੋਕ ਮਹੱਲਾ ਤੀਜਾ, ਜਿੰਨੀ ਨਾਮ ਵਿਸਾਰਿਆ ਕੂੜੇ ਕਹਿਣ ਕਹਨ। ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਭੁਲਾ ਦਿੱਤਾ ਤੇ ਝੂਠੇ ਕਹਿਣ ਹੁੰਦਾ ਪ੍ਰਸੰਗਾਂ ਨੂੰ ਕਥਨ ਕਰੀ ਜਾਂਦੇ ਨੇ ਉਹ। ਪੰਚ ਚੋਰ ਤੇ ਨਾ ਘਰ ਮੋਹਨ, ਹਉ ਮੈਂ ਅੰਦਰ ਸੰਨ। ਹਲੰਤ ਲੱਗੀ ਥੱਲੇ ਮੋਹਨ ਮੋਹਨ। ਪੰਚ ਚੋਰ ਤੇ ਨਾ ਘਰ ਮੋਹਨ ਤੋ ਹਉ ਮੈਂ ਅੰਦਰ ਸੰਨ। ਬਾਲਾ ਬਿੰਦੀ ਟਿੱਪੀ ਲਾ ਕੇ ਮੋਹਨ ਵੀ ਨਹੀਂ ਕਹਿਣਾ, ਮੋਹਨ ਜੇ ਉੱਦਾਂ ਕਰੀਏ ਮੋਹਨ ਮੋਹਨ ਥੋੜ੍ਹਾ ਜਿਹਾ ਭਾਰਾ ਹੋ ਜਾਣਾ। ਪੰਜ ਜਿਹੜੇ ਨੇ ਕਾਮ ਕ੍ਰੋਧ ਆਦਿਕ ਚੋਰ, ਉਹਨਾਂ ਦੇ ਅੰਤਕਰਨ ਰੂਪੀ ਘਰ ਵਿੱਚੋਂ ਸ਼ੁਭ ਗੁਣਾਂ ਰੂਪੀ ਧਨ ਨੂੰ ਮੋਹਨ ਹੁੰਦਾ, ਲੁੱਟ ਰਹੇ ਨੇ। ਉਹਨਾਂ ਦੇ ਅੰਦਰ ਹਉਮੈ ਰੂਪੀ ਸੰਨ ਲੱਗ ਰਹੀ ਹੈ, ਜਿਵੇਂ ਕੰਧ ਵਿੱਚ ਪਾੜ ਲਾ ਲੈਂਦੇ ਉਹਨੂੰ ਸੰਨ ਕਹਿੰਦੇ ਨੇ। ਸਾਕਤ ਮੁੱਠੇ ਦੁਰਮਤੀ ਹਰ ਰਸ ਨਾ ਜਾਣਨ। ਮਾਇਆਧਾਰੀ ਸਾਕਤ ਬੰਦੇ ਦੁਰਮਤੀ ਖੋਟੀ ਮਤ ਕਰਕੇ ਮੁੱਠੇ ਗਏ, ਭਾਵ ਲੁੱਟੇ ਗਏ, ਠੱਗੇ ਗਏ ਨੇ, ਜੋ ਹਰੀ ਨਾਮ ਰਸ ਨੂੰ ਜਾਣਦੇ ਹੀ ਨਹੀਂ। ਜਿਨੀ ਅੰਮ੍ਰਿਤ ਪਰਮ ਲੁਟਾਇਆ ਬਿਕਸਿਓ ਰਚਹਿਰ ਚੰਨ, ਜਿਨ੍ਹਾਂ ਨੇ ਭਰਮ ਕਰਕੇ ਆਤਮ ਸੁਖ ਰੂਪ ਅੰਮ੍ਰਿਤ ਨੂੰ ਲੁਟਵਾ ਲਿਆ, ਉਹ ਵਿਸ਼ਿਆਂ ਰੂਪੀ ਜ਼ਹਿਰ ਨਾਲ ਆਪ ਰੱਖਦੇ ਨੇ ਤੇ ਹੋਰਨਾਂ ਨੂੰ ਤਦਾਕਾਰ ਕਰਦੇ ਨੇ, ਆਪ ਰਚ ਮਿਚ ਜਾਂਦੇ ਨੇ ਜੇ ਜ਼ਹਿਰ ਦੇ ਵਿੱਚ, ਤੇ ਦੂਜਿਆਂ ਨੂੰ ਵੀ ਨਾਲ ਰੱਖਦੇ ਨੇ, ਆ ਜਾ ਤੂੰ ਵੀ ਆ ਜਾ ਖਾ ਲਾ ਜ਼ਹਿਰ। ਜਾਂ ਉਹ ਬਿਖ ਜ਼ਹਿਰ ਰੂਪ ਵਿਸ਼ਿਆਂ ਦੀ ਰਚਨਾ ਨਾਲ ਰਚੇ ਹੋਏ ਹੈ, ਫਿਰ ਉਹ ਜਿਹੜੇ ਨੇ ਨਾ ਦੁਸ਼ਟਾਂ ਸੇਤੀ ਪਿਰਹੜੀ ਜਨਸਿਓ ਵਾਦ ਕਰਨ, ਉਹ ਫਿਰ ਕੀ ਕਰਦੇ ਨੇ, ਦੁਸ਼ਟ ਬੰਦਿਆਂ ਨਾਲ ਪ੍ਰੀਤੀ ਕਰਦੇ ਤੇ ਸੰਤਾਂ ਨਾਲ ਝਗੜੇ ਕਰਦੇ ਨੇ। ਸੰਤਾਂ ਨਾਲ ਝਗੜਾ ਕੌਣ ਕਰਦਾ, ਸੰਤਾਂ ਨੂੰ ਮਾੜਾ ਕੌਣ ਕਹਿੰਦਾ ਹੁੰਦਾ, ਜਿਹਦੀ ਪ੍ਰੀਤੀ ਹੁੰਦੀ ਦੂਜੇ ਪਾਸੇ ਗਲਤ ਥਾਵਾਂ ਤੇ। ਜਿਹੜੇ ਚੰਗੇ ਗੁਰਮੁਖ ਹੁੰਦੇ ਆ, ਗੁਰਮੁਖ ਤਾਂ ਜਿਹੜਾ ਬੰਦੇ ਨਿੰਦਿਆ ਕਰਨੀ ਵੀ ਹੁੰਦੇ ਆ, ਮਾੜਾ ਵੀ ਕਹਿਣਾ, ਉਹਨੂੰ ਮਾੜੇ ਨੂੰ ਵੀ ਨਹੀਂ ਮਾੜਾ ਕਹਿੰਦੇ, ਉਹ ਗੁਰਮੁਖਾਂ ਦਾ ਲੱਛਣ ਇਹ ਹੁੰਦਾ, ਉਹ ਕਹਿੰਦੇ ਕੋਈ ਨਹੀਂ ਭਾਈ ਇਹ ਵੀ ਮਹਾਰਾਜ ਦਾ ਹੁਕਮ ਹੀ ਹੈ, ਬਸ ਇਹੋ ਜਿਹਾ। ਉਹ ਤਾਂ ਮਾੜੇ ਨੂੰ ਵੀ ਨਹੀਂ ਮਾੜਾ ਕਹਿੰਦੇ, ਨਿੰਦਕ ਚੰਗੇ ਨੂੰ ਵੀ ਮਾੜਾ ਕਹੀ ਜਾਂਦੇ ਆ, ਕਿਉਂਕਿ ਉਹਦੀ ਨਿਗਾਹ ਬਾਹਲੀ ਹੋਈ ਭੈੜੀ ਹੁੰਦੀ ਉਹਨਾਂ ਦੀ। ਨਾਨਕ ਸਾਕਤ ਨਰਕ ਮਹਿ ਜਮ ਬੱਧੇ ਦੁੱਖ ਸਹਨ, ਮਹਾਰਾਜ ਕਥਨ ਕਰਦੇ ਉਹ ਸਾਕਤ ਬੰਦੇ ਜਮਾਂ ਦੇ ਬੱਧੇ ਹੋਏ ਨਰਕਾਂ ਵਿੱਚ ਜਾ ਕੇ ਦੁੱਖ ਸਹਨ ਭੋਗਦੇ ਨੇ। ਪਿਆ ਕਿਰਤ ਕਮਾਉਂਦੇ ਜਿਵ ਰੱਖ ਹੈ ਤਿਵੈ ਰਹਨ, ਜਿਸ ਤਰ੍ਹਾਂ ਦੇ ਮੱਥੇ ਪਰ ਕਿਰਤ ਕਰਮ ਪਏ ਨੇ ਉਸੇ ਤਰ੍ਹਾਂ ਦੇ ਹੀ ਕਰਮਾਂ ਨੂੰ ਕਮਾਉਂਦੇ, ਜਿਵੇਂ ਪਰਮੇਸ਼ਰ ਕਰਮਾਂ ਅਨੁਸਾਰ ਰੱਖਦਾ ਹੈ ਉਵੇਂ ਹੀ ਰਹਿੰਦੇ ਨੇ। ਮਹੱਲਾ ਤੀਜਾ, ਜਿੰਨੀ ਸਤਿਗੁਰ ਸੇਵਿਆ ਤਾਣ ਨੇ ਤਾਣੇ ਤਿਸ, ਜਿਨ੍ਹਾਂ ਨੇ ਸਤਿਗੁਰਾਂ ਨੂੰ ਸੇਵਿਆ ਉਸ ਦੇ ਤਾਣੇ ਦਾ ਤਾਣ ਬਲ ਸਤਿਗੁਰੂ ਆਪ ਹਨ। ਸਾਸ ਗਰਾਸ ਸਦਾ ਮਨ ਵਸੈ ਜਮ ਜੋਹੇ ਨਾ ਸਕੈ ਤਿਸ, ਸਵਾਸ ਲੈਂਦਿਆਂ ਗਰਾਸ ਭੋਜਨ ਖਾਂਦਿਆਂ ਜਿਹਦੇ ਮਨ ਵਿੱਚ ਸਦਾ ਨਾਮ ਵਸਦਾ ਉਹਨੂੰ ਜਮਕਾਲ ਵੇਖ ਵੀ ਨਹੀਂ ਸਕਦਾ। ਹਿਰਦੈ ਹਰ ਹਰ ਨਾਮ ਰਸ ਕਵਲਾ ਸੇਵਕ ਤਿਸ, ਸਮਾਰਾ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਜਿਸਦੇ ਹਿਰਦੇ ਵਿੱਚ ਹਰ ਹਰ ਨਾਮ ਦਾ ਰਸ ਪ੍ਰੇਮ ਹੈ। ਹਿਰਦੈ ਹਰ ਹਰ ਨਾਮ ਰਸ, ਫੇਰ ਕੀ ਮਿਲਦਾ, ਕਵਲਾ ਸੇਵਕ ਤਿਸ, ਕਵਲਾ ਕੌਣ, ਲੱਛਮੀ, ਫਿਰ ਲੱਛਮੀ ਦਾਸੀ ਹੋ ਕੇ ਉਹਦੀ ਸੇਵਾ ਕਰਦੀ ਜਿਹਦੇ ਹਿਰਦੇ ਚ ਹਰੀ ਨਾਮ ਵਸ ਜਾਂਦਾ। ਇਹ ਵੱਡੀ ਚੀਜ਼ ਹੈ, ਜਿੰਨੀ ਤੁਸੀਂ ਇਹ ਮਾਇਆ ਦੇ ਮਗਰ ਲੱਗ ਕੇ ਸਾਰੀ ਜ਼ਿੰਦਗੀ ਗਾਲ ਕੇ ਮਰ ਜਾਂਦੇ ਹੋ ਨਾ, ਇੰਨੀ ਮਿਹਨਤ ਹਿਰਦੇ ਚ ਨਾਮ ਵਸਾਉਣ ਨੂੰ ਨਹੀਂ ਲੱਗਦੀ। ਤਕੜੇ ਹੋ ਕੇ ਕਿਤੇ ਦੋ ਤਿੰਨ ਸਾਲ ਲਾਏ ਹੋਣ, ਹਿਰਦੇ ਚ ਨਾਮ ਵਸਿਆ ਹੋਵੇ, ਅਮੀਰਾਂ ਦਾ ਅਮੀਰ ਬਣ ਜਾਂਦਾ, ਪਰ ਨਾਮ ਨੂੰ ਵਸਾਉਂਦੇ ਨਹੀਂ, ਕਿਉਂਕਿ ਲੱਛਮੀ ਨੇ ਪਹਿਲੇ ਗੇੜੇ ਪਾਏ ਹੁੰਦੇ ਆਪਾਂ ਨੂੰ, ਲੱਗਣੀ ਨਹੀਂ ਦਿੰਦੀ ਪਰਮਾਤਮਾ ਵੱਲ। ਹਰ ਦਾਸਾਂ ਕਾ ਦਾਸ ਹੋਏ ਪਰਮ ਪਦਾਰਥ ਤਿਸ, ਜਿਹੜਾ ਫਿਰ ਇਹ ਗੱਲ ਹੈ, ਚਲੋ ਆਪ ਤਾਂ ਨਾਮ ਨਹੀਂ ਵਸਾਉਣਾ ਹਿਰਦੇ ਚ, ਚਲੋ ਨਹੀਂ ਵਸਦਾ, ਮਿਹਨਤ ਨਹੀਂ ਹੁੰਦੀ, ਫਿਰ ਜਿਹਦੇ ਵਸਿਆ ਹੋਇਆ ਮਹਾਰਾਜ ਕਹਿੰਦੇ ਉਹਦੇ ਕੋਲ ਚੱਲ ਜਾ, ਉੱਥੇ ਵੀ ਨਹੀਂ ਜਾਣਾ, ਉਹਦੀ ਵੀ ਨਿੰਦਿਆ ਕਰਨੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜੋ ਬੰਦਾ ਹਰੀ ਦੇ ਦਾਸਾਂ ਦਾ ਦਾਸ ਹੁੰਦਾ ਉਹਨੂੰ ਮੋਖ ਰੂਪ ਪਰਮ ਪਦਾਰਥ ਦੀ ਪ੍ਰਾਪਤੀ ਹੁੰਦੀ ਹੈ। ਨਾਨਕ ਮੰਤਨ ਜਿਸ ਪ੍ਰਭ ਵਸੈ ਹਉ ਸਦ ਕੁਰਬਾਨ ਹੈ ਤਿਸ, ਮਹਾਰਾਜ ਜੀ ਫਰਮਾਉਂਦੇ ਹਨ ਪਾਵਨ ਬਚਨ ਕਥਨ ਕਰਦੇ ਨੇ ਕਿ ਜਿਹਦੇ ਮਨ ਤਨ ਵਿੱਚ ਵਾਹਿਗੁਰੂ ਵਸਦਾ ਮੈਂ ਉਸ ਤੋਂ ਸਦਾ ਹੀ ਕੁਰਬਾਨ ਜਾਵਾਂ, ਬਲਿਹਾਰ ਜਾਵਾਂ। ਜਿਨ ਕਉ ਪੂਰਬ ਲਿਖਿਆ ਰਸ ਸੰਤ ਜਨਾ ਸਿਉ ਤਿਸ, ਪਰ ਇਹ ਵੀ ਭਾਈ ਚੰਗੇ ਕਰਮ ਹੋਣ ਤਾਹੀਆਂ, ਆਪ ਵੀ ਨਹੀਂ ਕਮਾਉਣਾ, ਕਮਾਏ ਜਿਹਦੇ ਹਿਰਦੇ ਚ ਵਸਿਆ ਉਹਦੇ ਕੋਲ ਵੀ ਨਹੀਂ ਜਾਣਾ, ਕਹਿੰਦੇ ਦੋਨੋਂ ਥਾਈ ਨਹੀਂ ਕਰਦਾ, ਨਾ ਤਾਂ ਆਪ ਕਮਾਉਂਦਾ ਨਾ ਉਹਨਾਂ ਕੋਲ ਜਾਂਦਾ, ਨਿੰਦਿਆ ਕਰਦਾ ਉਲਟੀ। ਕਹਿੰਦੇ ਪੂਰਵ ਜਨਮ ਦੇ ਚੰਗੇ ਕੀਤੇ ਹੋਏ ਕਰਮਾਂ ਦਾ ਲੇਖ ਲਿਖਿਆ ਹੋਇਆ, ਜਿਹਨੂੰ ਆ ਕੇ ਉਹ ਲੇਖ ਪ੍ਰਾਪਤ ਹੁੰਦਾ, ਉਹਦਾ ਸੰਤ ਜਨਾਂ ਨਾਲ ਪ੍ਰੇਮ ਲੱਗਦਾ, ਵੈਸੇ ਲੱਗਦਾ ਹੀ ਨਹੀਂ ਗਾ, ਮਾੜੇ ਭਾਗ ਨੇ। ਚੰਗੇ ਭਾਗਾਂ ਕਰਕੇ ਪੂਰਨ ਪੁਰਖਾਂ ਦੀ ਸੰਗਤ ਹੁੰਦੀ ਹੈ, ਮਾੜੇ ਭਾਗਾਂ ਨੂੰ ਮਾੜਾ ਸੰਤ ਵੀ ਮਿਲ ਜਾਂਦਾ ਕਈ ਵਾਰੀ, ਫਿਰ ਰੋਂਦੇ ਆ ਮਾੜਾ ਮਿਲ ਗਿਆ, ਪਹਿਲਾਂ ਦੇਖਣਾ ਸੀ, ਇਹ ਵੀ ਦੇਖ ਕੇ ਲੈਣਾ ਪੈਂਦਾ ਹਿਸਾਬ ਕਿਤਾਬ, ਪੂਰਨ ਪੁਰਖ ਹੈ ਤਾਂ ਨੇੜੇ ਲੱਗੋ, ਨਹੀਂ ਤਾਂ ਦਰਸ਼ਨ ਕੀਤੇ ਠੀਕ ਹੈ ਜੀ, ਤੁਸੀਂ ਆਪਣੇ ਘਰ ਅਸੀਂ ਆਪਣੇ ਘਰ। ਪੌੜੀ ਜੋ ਬੋਲੇ ਪੂਰਾ ਸਤਿਗੁਰੂ ਸੋ ਪਰਮੇਸ਼ਰ ਸੁਣਿਆ, ਚੌਥੇ ਪਾਤਸ਼ਾਹ ਦੀ ਪੌੜੀ ਹੈ, ਕਹਿੰਦੇ ਪੂਰਾ ਸਤਿਗੁਰੂ ਜੋ ਵੀ ਬਚਨ ਬੋਲਦਾ ਪਰਮੇਸ਼ਰ ਨੇ ਸੁਣ ਲਿਆ, ਉਹ ਤਾਂ ਪਰਮੇਸ਼ਰ ਤਾਂ ਆਪ ਹੀ ਆ ਉਹ। ਸੋਈ ਵਰਤਿਆ ਜਗਤ ਮੈਂ ਘੱਟ ਘੱਟ ਮੁੱਖ ਪਣਿਆ, ਉਹੀ ਬਚਨ ਸਾਰੇ ਸੰਸਾਰ ਵਿੱਚ ਵਰਤਿਆ, ਇਸ ਗੱਲ ਨੂੰ ਸਰੀਰ ਨੇ ਦਿਲੋਂ ਦਿਲੋਂ ਆਪਣੇ ਮੂੰਹੋਂ ਭਣਿਆ ਕਥਨ ਕੀਤਾ, ਹਰੇਕ ਸਰੀਰ ਨੇ ਹਰੇਕ ਬੰਦੇ ਨੇ ਕਥਨ ਕੀਤਾ, ਬਹੁਤ ਵਡਿਆਈਆਂ ਸਾਹਿਬੈ ਨੈ ਜਾਹੀ ਗਣੀਆਂ। ਸਾਹਿਬ ਹੈ ਮਾਲਕ ਪਰਮੇਸ਼ਰ ਵਿੱਚ ਜਾਂ ਗੁਰੂ ਸਾਹਿਬ ਜੀ ਵਿੱਚ ਬਹੁਤ ਸਾਰੀਆਂ ਵਡਿਆਈਆਂ ਨੇ, ਜੋ ਵਡਿਆਈਆਂ ਗਿਣੀਆਂ ਨਹੀਂ ਜਾਂਦੀਆਂ ਹੈ। ਸੱਚ ਸਹਿਜ ਆਨੰਦ ਸਤਿਗੁਰੂ ਪਾਸ ਸੱਚੀ ਗੁਰਮਣੀਆਂ। ਸਹਿਜੇ ਸੱਚਾ ਆਨੰਦ ਸਤਿਗੁਰਾਂ ਪਾਸ ਹੈ, ਸੱਚ ਨਿਸ਼ਚੈ ਕਰਕੇ ਸਹਿਜ ਗਿਆਨਾਨੰਦ ਸਤਿਗੁਰਾਂ ਪਾਸ ਹੈ, ਅਤੇ ਗੁਰਾਂ ਦੀ ਮਣੀਆਂ ਮਾਣਤਾ ਵਡਿਆਈ ਵੀ ਸੱਚੀ ਹੈ। ਨਾਨਕ ਸੰਤ ਸਵਾਰੇ ਪਾਰ ਬ੍ਰਹਮ ਸੱਚੇ ਜਿਉਂ ਬਣਿਆ। ਸਤਿਗੁਰੂ ਕਥਨ ਕਰਦੇ ਪਾਰ ਬ੍ਰਹਮ ਨੇ ਸੰਤ ਪ੍ਰੇਮ ਆਦਿਕ ਸਾਧਨਾ ਨਾਲ ਆਪ ਸਵਾਰੇ ਨੇ, ਇਸੇ ਲਈ ਉਹ ਸੱਚੇ ਪਾਰ ਬ੍ਰਹਮ ਵਰਗੇ ਬਣ ਗਏ ਨੇ। ਆਪੇ ਨਹੀਂ ਬਣਿਆ, ਅਮਰੋ ਕਰਤਾ ਬੜੋ ਵਿਵੇਕੀ ਆਪੇ ਸੰਤ ਕਹਾਵੈ ਇੱਕ ਤਾਂ ਉਹ ਵੀ ਨੇ, ਕੋਈ ਹਰ ਕੇ ਸੰਤ ਨਾ ਆਖੀਐ ਬਾਨਾਰਸ ਕੇ ਠੱਗ, ਉਹ ਵੀ ਨੇ, ਬਥੇਰੇ ਤੁਰੇ ਫਿਰਦੇ ਨੇ। ਪਰ ਜਿਨ੍ਹਾਂ ਨੂੰ ਆਪ ਸਵਾਰਿਆ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਪੂਰੀ ਹੋਈ ਕਰਾਮਾਤ ਆਪ ਸਿਰਜਨ ਹਾਰਿਆ ਧਾਰਿਆ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰ। ਅਟਲ ਅਥਾਹੋ ਅਤੋਲ ਤੂੰ ਤੇਰਾ ਅੰਤਨਾ ਪਾਰਾ ਵਾਰਿਆ, ਜਿੰਨੀ ਤੂੰ ਸੇਵਿਆ ਭਾਵ ਕਰ ਸੇ ਤੁਧ ਪਾਰ ਉਤਾਰਿਆ, ਲਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਾਪਰ ਵਾਰਿਆ, ਧਨ ਸੋ ਤੇਰਾ ਥਾਨ ਹੈ ਸੱਚ ਤੇਰਾ ਪੈਸਕਾਰਿਆ, ਨਾਨਕ ਤੂੰ ਲਹਿਣਾ ਤੂੰ ਗੁਰ ਅਮਰ ਤੂੰ ਵਿਚਾਰਿਆ, ਗੁਰ ਡਿੱਠਾ ਤਾਂ ਮਨ ਸਾਧਾਰਿਆ। ਸੋ ਮਹਾਰਾਜ ਸੱਚੇ ਪਾਤਸ਼ਾਹ ਇਸ ਤਰ੍ਹਾਂ ਫਰਮਾਉਂਦੇ ਹਨ ਕਿ ਵਾਹਿਗੁਰੂ ਆਪ ਸਵਾਰਦੇ ਨੇ ਜਿਹਨੂੰ ਬਣਾਉਣਾ ਹੁੰਦਾ ਕੁਛ, ਲੈ ਵੀ ਚੱਲ ਤੂੰ ਸੰਸਾਰ ਤੇ ਚੱਲ ਕੇ ਭਲਾ ਕਰ। ਸਲੋਕ ਮਹੱਲਾ ਤੀਜਾ। ਆਪਣਾ ਆਪ ਨਾ ਪਛਾਣ ਆਈ ਹਰ ਪ੍ਰਭ ਜਾਤਾ ਦੂਰ। ਹੁਣ ਦੂਜਿਆਂ ਦੀ ਗੱਲ ਸੁਣ ਲਓ, ਕਹਿੰਦੇ ਜਿਨ੍ਹਾਂ ਨੇ ਜਾਣਿਆ ਹੀ ਨਹੀਂ। ਹੁਣ ਜਿਹੜੇ ਬੰਦੇ ਨੇ ਆਪਣਾ ਆਪ ਸਵੈ ਸਰੂਪ ਨਹੀਂ ਪਛਾਣਿਆ ਅਤੇ ਹਰੀ ਪਰਮਾਤਮਾ ਨੂੰ ਦੂਰ ਜਾਣਿਆ, ਗੁਰ ਕੀ ਸੇਵਾ ਵਿਸਰੀ ਕਿਉਂ ਮਨ ਰਹੇ ਹਜੂਰ। ਗੁਰਾਂ ਦੀ ਸੇਵਾ ਕਰਨੀ ਉਹਨੂੰ ਭੁੱਲ ਹੀ ਗਈ ਆ, ਉਹ ਮਨ ਜਿਹੜਾ ਜੀਵ ਹੈ ਨਾ ਵਾਹਿਗੁਰੂ ਦੀ ਹਜੂਰੀ 'ਚ ਕਿਵੇਂ ਰਹੇਗਾ। ਮਨਮੁਖ ਜਨਮ ਗਵਾਇਆ ਝੂਠੇ ਲਾਲ ਚਲਕੂਰ। ਝੂਠੇ ਮਨਮੁਖ ਨੇ, ਕੂਰ ਹੁੰਦਾ ਝੂਠਿਆਂ ਪਦਾਰਥਾਂ ਦੇ ਲਾਲਚ ਕਰਕੇ, ਮਨੁੱਖ ਜਨਮ ਨੂੰ ਐਵੇਂ ਬੇਅਰਥੀ ਗਵਾ ਲਿਆ। ਨਾਨਕ ਬਖਸ਼ ਮਿਲਾਇਨ ਸੱਚਾ ਸ਼ਬਦ ਹਦੂਰ। ਸਤਿਗੁਰੂ ਕਥਨ ਕਰਦੇ ਸੱਚੇ ਸ਼ਬਦ ਦੇ ਦਾਤੇ ਜੋ ਸਤਿਗੁਰੂ ਹਨ, ਉਹਨਾਂ ਦੀ ਹਜ਼ੂਰੀ ਵਿੱਚ ਜੋ ਬੈਠੇ ਰਹਿੰਦੇ ਨੇ ਨਾ, ਜਾਂ ਹਾਜ਼ਰ ਨਾਜ਼ਰ ਜਾਣਦੇ ਨੇ ਉਹਨਾਂ ਨੂੰ, ਆਪਣਾ ਮਨ ਉਹਨਾਂ ਦੀ ਹਜ਼ੂਰੀ 'ਚ ਰੱਖਦੇ, ਚਾਹੇ ਕਿਤੇ ਘੁੰਮੋ, ਮਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਹੋਣਾ ਚਾਹੀਦਾ। ਉਹਨਾਂ ਨੂੰ ਸੱਚੇ ਨੇ ਬਖਸ਼ ਕੇ ਆਪਣੇ ਨਾਲ ਮਿਲਾ ਲਿਆ। ਜੇ ਘਰੇ ਪ੍ਰਕਾਸ਼ ਹੈ ਤਾਂ ਘਰੇ ਜਿਹੜਾ ਸਰੂਪ ਹੈ ਕਿਤੇ ਫਿਰੋ, ਪਰ ਸਰੂਪ ਵਿੱਚ ਧਿਆਨ ਰੱਖੋ। ਹਾਲੇ ਜੇ ਸਵੈ ਸਰੂਪ ਨਹੀਂ ਦੇਖਿਆ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਦੇਖਦਾ ਕਿ ਨਹੀਂ, ਇਹਦੇ 'ਚ ਧਿਆਨ ਰੱਖੋ। ਇਹੀ ਸਵੈ ਸਰੂਪ ਨੂੰ ਦਿਖਾਉਣ ਦੇ ਮਾਲਕ ਨੇ ਆਪਣੇ, ਇਹਨੂੰ ਬੇਨਤੀ ਕਰੋ ਮਹਾਰਾਜ ਮੈਨੂੰ ਅੰਦਰ ਵੀ ਆਪਣਾ ਸਰੂਪ ਦਿਖਾ ਦਿਉ। ਇੱਕ ਤਾਂ ਤੁਹਾਡਾ ਸਰੂਪ ਬਾਹਰ ਹੈ, ਇੱਕ ਇਹਨਾਂ ਦਾ ਸਰੂਪ ਆਪਣੇ ਹਿਰਦੇ 'ਚ ਵੀ ਹੈ, ਪ੍ਰਕਾਸ਼ ਰੂਪ। ਸੋ ਜਿਨ੍ਹਾਂ ਨੂੰ ਬਖਸ਼ ਕੇ ਮਿਲਾ ਲਿਆ, ਉਹ ਸੱਚੇ ਸ਼ਬਦ ਹੁੰਦਾ ਬ੍ਰਹਮ ਦੀ ਹਜ਼ੂਰੀ ਵਿੱਚ ਹੀ ਰਹਿੰਦੇ ਨੇ, ਉਹ ਬ੍ਰਹਮ ਸਾਡੇ, ਅਸੀਂ ਉਹਦੇ ਵਿੱਚ ਹੈ, ਤੂੰ ਦਰਿਆਓ ਸਭ ਤੂੰ ਜੀਮਾ ਹੈ। ਮਹੱਲਾ ਤੀਜਾ। ਹਰ ਪ੍ਰਭ ਸੱਚਾ ਸੋਹਿਲਾ ਗੁਰਮੁਖ ਨਾਮ ਗੋਬਿੰਦ। ਜਿਹਨੇ ਹਰੀ ਪ੍ਰਭੂ ਦਾ ਸੱਚਾ ਸੋਹਿਲਾ ਜਾਸੋਚਾਰਨ ਕੀਤਾ ਅਤੇ ਗੁਰਮੁਖ ਜਿਹੜੇ ਹੁਣ ਮੁੱਖ ਗੁਰਾਂ ਦੁਆਰੇ ਗੋਬਿੰਦ ਦਾ ਨਾਮ ਜਪਿਆ, ਆਂਦਿਨ ਨਾਮ ਸਲਾਹਣਾ ਹਰ ਜਪਿਆ ਮਨ ਆਨੰਦ, ਅਤੇ ਰਾਤ ਦਿਨ ਹਰੀ ਨੂੰ ਸਲਾਹਣਾ ਕੀਤਾ ਅਤੇ ਹਰੀ ਨਾਮ ਨੂੰ ਜਪਿਆ, ਉਹਦੇ ਮਨ ਵਿੱਚ ਆਨੰਦ ਪ੍ਰਾਪਤ ਹੋਇਆ। ਵਡਭਾਗੀ ਹਰ ਪਾਇਆ ਪੂਰਨ ਪਰਮਾਨੰਦ। ਵਡਭਾਗੀ ਬੰਦਿਆਂ ਨੇ ਪੂਰਨ ਹਰੀ ਦੇ ਪਰਮ ਆਨੰਦ ਨੂੰ ਪਾਇਆ, ਜਾਂ ਪੂਰਨ ਪਰਮ ਆਨੰਦ ਸਰੂਪ ਹਰੀ ਨੂੰ ਪਾਇਆ। ਜਨ ਨਾਨਕ ਨਾਮ ਸਲਾਹਿਆ ਬਹੁੜ ਨਾ ਮਨ ਤਨ ਭੰਗ। ਸਤਿਗੁਰੂ ਕਥਨ ਕਰਦੇ ਜਿਸ ਗੁਰਮੁਖ ਜਨ ਨੇ ਨਾਮ ਨੂੰ ਸਲਾਹਿਆ ਸਿਮਰਿਆ, ਬਹੁੜ ਹੁੰਦਾ ਫਿਰ ਉਹਦਾ ਮਨ ਤਨ ਭੰਗ ਹੁੰਦਾ, ਵਿਘਨ ਵਾਲਾ ਨਹੀਂ ਹੁੰਦਾ, ਜਾਂ ਉਹਦੇ ਮਨ ਤਨ ਵਿੱਚ ਕਿਸੇ ਕਿਸਮ ਦਾ ਭੰਗ, ਭੰਗ ਕੀ ਹੁੰਦਾ, ਟੁੱਟਣਾ, ਵਿਘਨ ਪੈਣਾ, ਵਿਘਨ ਨਹੀਂ ਹੁੰਦਾ। ਹਰ ਨਾਮ ਜਪਤ ਕਬ ਪਰੈ ਨਾ ਭੰਗ। ਇਸ ਪ੍ਰਕਾਰ ਫਰਮਾਉਂਦੇ ਹਨ ਪੌੜੀ ਦੇ ਵਿੱਚ ਸਤਿਗੁਰੂ ਮਹਾਰਾਜ, ਪਾਵਨ ਪਵਿੱਤਰ ਉਪਦੇਸ਼ ਵਾਰ ਦੀ ਸਮਾਪਤੀ ਕਰਦਿਆਂ ਹੋਇਆਂ ਫਰਮਾਉਂਦੇ ਨੇ। ਪੌੜੀ 855 ਅੰਗ ਤੇ ਪੌੜੀ। ਕੋਈ ਨਿੰਦਕ ਹੋਵੇ ਸਤਿਗੁਰੂ ਕਾ ਫਿਰ ਸ਼ਰਨ ਗੁਰ ਆਵੇ। ਤਾਂ ਵੀ ਨਿੰਦਕਾਂ ਨੇ ਜੇ ਬਖਸ਼ਾਉਣਾ ਆਪਣੇ ਆਪ ਨੂੰ, ਮੌਕਾ ਦਿੰਦੇ ਨੇ ਮਹਾਰਾਜ, ਕਹਿੰਦੇ ਜੇਕਰ ਕੋਈ ਸਤਿਗੁਰੂ ਦਾ ਨਿੰਦਕ ਹੋਵੇ ਤੇ ਮੁੜ ਕੇ ਗੁਰੂ ਦੀ ਸ਼ਰਨ ਵਿੱਚ ਆ ਜਾਵੇ, ਪਿਛਲੇ ਗੁਨਹਿ ਸਤਿਗੁਰ ਬਖਸ਼ ਲਏ ਸਤਸੰਗਤ ਨਾਲ ਰਲਾਵੇ। ਤਾਂ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਉਹਦੇ ਪਿਛਲੇ ਔਗਣ ਬਖਸ਼ ਲੈਂਦੇ ਤੇ ਅੱਗੋਂ ਲਈ ਸਤਸੰਗਤ ਨਾਲ ਲਾ ਦਿੰਦੇ, ਜਾ ਸੰਗਤ ਚ ਬਹਿ ਕੇ ਬਾਣੀ ਸੁਣਿਆ ਕਰ, ਪਹਿਲਾਂ ਉਹ ਕੀ ਕਰਦਾ ਸੀ, ਪਹਿਲਾਂ ਗੁਰਦੁਆਰੇ ਆਉਂਦਾ, ਬਾਹਰ ਢਾਣੀਆਂ ਬਣਾ ਕੇ ਨਿੰਦਾ ਹੀ ਕਰੀ ਜਾਂਦਾ, ਜਾਂ ਥੱਲੇ ਇੱਧਰ ਉੱਧਰ ਭਟਕਦਾ ਫਿਰਦਾ, ਨਿੰਦਕਾਂ ਦੇ ਵਿੱਚ ਬੈਠਦਾ ਸੀ। ਸਤਿਗੁਰੂ ਕਹਿੰਦੇ ਤੂੰ ਬਖਸ਼ਿਆ ਤਾਂ ਜਾਏਗਾ, ਸੰਗਤ ਬੈਠ। ਸੱਤੇ ਬਲਵੰਡੇ ਨੇ ਇਹੀ ਨਿੰਦਿਆ ਕਰਤੀ ਸੀ, ਕਹਿੰਦੇ ਜਿਹੜੀ ਜ਼ੁਬਾਨ ਨਾਲ ਨਿੰਦਾ ਕੀਤੀ ਹੁਣ ਉਸਤਤ ਕਰੋ, ਬਖਸ਼ਾਉਣਾ ਸੰਗਤ 'ਚ ਬਹਿ ਜਾ, ਨਹੀਂ ਬਖਸ਼ਿਆ ਜਾਣਾ, ਤੂੰ ਕਿਵੇਂ ਬਖਸ਼ਿਆ ਜਾਊ, ਮੈਂ ਤਾਂ ਇੰਨਾ ਗੰਦਾ ਜੀ, ਮੈਂ ਤਾਂ ਬਹੁਤ ਗਲਤੀਆਂ ਕੀਤੀਆਂ। ਤਾਂ ਸਤਿਗੁਰੂ ਉਹਨੂੰ ਪ੍ਰਮਾਣ ਦੇ ਕੇ ਫਰਮਾਉਂਦੇ ਹਨ, ਜਿਉਂ ਮੀਹੇ ਬੁੱਠਾ ਗਲੀਆਂ ਨਾਲਿਆਂ ਟੋਬਿਆਂ ਕਾ ਜਲ ਜਾਏ ਪਵੇ ਵਿੱਚ ਸੁਰਸਰੀ, ਸੁਰਸਰੀ ਮਿਲਤ ਪਵਿੱਤਰ ਪਾਵਨ ਹੋਏ ਜਾਵੇ। ਮਹਾਰਾਜ ਕਹਿੰਦੇ ਜਿਵੇਂ ਮੀਂਹ ਦੇ ਵਸਣ ਕਰਕੇ ਗਲੀਆਂ ਵਿੱਚ ਪਾਣੀ ਹੁੰਦਾ, ਉਹ ਗਾਂ ਨਾਲੀਆਂ 'ਚ ਜਾਂਦਾ, ਨਾਲੀਆਂ ਤੋਂ ਟੋਬਿਆਂ ਛੱਪੜਾਂ 'ਚ ਜਾਂਦਾ ਪਾਣੀ, ਮੁੜ ਕੇ ਫਿਰ ਨਾਲਿਆਂ ਨਦੀਆਂ 'ਚੋਂ ਘੁੰਮ ਘੁੰਮਾ ਕੇ ਗੰਗਾ ਵਿੱਚ ਜਾ ਪੈਂਦਾ, ਅਤੇ ਗੰਗਾ ਦੇ ਜਲ ਨਾਲ ਮਿਲਦਿਆਂ ਪਵਿੱਤਰ ਪਾਵਨ ਹੋਏ ਜਾਵੇ। ਉਹ ਪਾਣੀ ਪਵਿੱਤਰ ਹੋ ਜਾਂਦਾ ਨਾ, ਫਿਰ ਉਹ ਵੀ ਗੰਗਾ ਦਾ ਪਾਣੀ ਬਣ ਜਾਂਦਾ। ਇਹ ਵਡਿਆਈ ਸਤਿਗੁਰ ਨਿਰਵੈਰ ਵਿੱਚ ਜਿੱਤ ਮਿਲਿਆ, ਤਿਸਨਾ ਭੁੱਖ ਉਤਰੈ ਹਰ ਸਾਂਤ ਤੜ ਆਵੈ। ਨਿਰਵੈਰ ਸੁਭਾਅ ਵਾਲੇ ਸਤਿਗੁਰਾਂ 'ਚ ਇਹੋ ਵਡਿਆਈ ਹੈ, ਜਿਸ ਗੁਰੂ ਨਾਲ ਮਿਲਦਿਆਂ ਹੀ ਪਦਾਰਥਾਂ ਦੀ ਤ੍ਰਿਸ਼ਨਾ ਰੂਪ ਭੁੱਖ ਉਤਰ ਜਾਂਦੀ ਹੈ, ਅਤੇ ਹਰੀ ਦੀ ਪ੍ਰਾਪਤੀ ਕਰਨ ਵਾਲੀ ਸ਼ਾਂਤੀ ਤੜ ਆਵੈ। ਤੜ ਹੁੰਦੀ ਬਿਜਲੀ, ਬਿਜਲੀ ਨੂੰ ਤੜ ਕਹਿੰਦੇ, ਤੜਤਾ, ਤੜ ਤੜ ਕਰਕੇ ਜਿਵੇਂ ਬਿਜਲੀ ਗਰਜਦੀ ਹੈ ਨਾ, ਚਟਪਟੀ ਕਹਿੰਦੇ, ਸ਼ੀਘਰ ਹੀ ਉੱਥੇ ਸ਼ਾਂਤੀ ਆ ਜਾਂਦੀ ਹੈ। ਤਾਂ ਮਹਾਰਾਜ ਕਹਿੰਦੇ ਨੇ, ਨਾਨਕ ਇਹੋ ਆਚਰਜ ਦੇਖੋ ਮੇਰੇ ਹਰ ਸੱਚੇ ਸਾਹਕਾ, ਜੇ ਸਤਿਗੁਰੂ ਨੂੰ ਮੰਨੈ ਸੋ ਸਭ ਨਾ ਭਾਵੈ ਸੁੱਧ। ਸਤਿਗੁਰੂ ਮਹਾਰਾਜ ਫਰਮਾਉਂਦੇ, ਮੇਰੇ ਸੱਚੇ ਹਰੀ ਸ਼ਾਹੂਕਾਰ ਦਾ ਇਹ ਆਚਰਜ ਕੌਤਕ ਦੇਖੋ, ਆਚਰਜ ਆਚਰਜ ਨਹੀਂ। ਸੋ ਇਸ ਪ੍ਰਕਾਰ ਢਿੱਲਾ ਜਿਹਾ ਬੋਲਣਾ ਆਚਰਜ, ਕਿ ਜਿਹੜਾ ਕੋਈ ਸਿੱਖ ਸਤਿਗੁਰੂ ਨੂੰ ਮੰਨਦਾ ਹੈ ਉਹ ਸਭਨਾਂ ਨੂੰ ਪਾਉਂਦਾ ਹੈ। ਸਤਿਗੁਰੂ ਕੀ ਕਥਨ ਕਰਦੇ, ਮੇਰੇ ਸੱਚੇ ਹਰੀ ਸ਼ਾਹੂਕਾਰ ਦਾ ਇਹ ਆਚਰਜ ਕੌਤਕ ਹੈ, ਕਿ ਜਿਹੜਾ ਕੋਈ ਸਿੱਖ ਸਤਿਗੁਰਾਂ ਨੂੰ ਮੰਨਣ ਲੱਗ ਜਾਂਦਾ ਹੈ ਉਹ ਸਭਨਾਂ ਨੂੰ ਪਾਉਂਦਾ ਹੈ, ਅਕਾਲ ਪੁਰਖ ਨੂੰ ਵੀ ਉਹੀ ਚੰਗਾ ਲੱਗਦਾ ਹੈ। ਅੱਗੇ ਲਿਖਿਆ 13 ਸਲੋਕ ਪੌੜੀਆਂ ਆਏ, ਇੱਕ ਲਿਖਿਆ ਇੱਕੋ ਹੀ ਵਾਰ ਹੈ ਇਹ 13 ਸਲੋਕਾਂ ਦੀ। ਅੱਗੇ ਲਿਖਿਆ ਸ਼ੁੱਧ, ਇਹ ਵਾਰ ਨਿਰਸੰਦੇਹ ਸ਼ੁੱਧ ਹੈ, ਕੋਈ ਅਦਲਾ ਬਦਲੀ ਨਾ ਕਰੇ, ਕੋਈ ਕਲਮ ਨਾ ਚੁੱਕੇ, ਬਿਲਕੁਲ ਸ਼ੁੱਧ ਵਾਰ ਹੈ। ਇਸ ਤਰ੍ਹਾਂ ਬਿਲਾਵ ਨਲਾਕ ਦੀ ਵਾਰ ਜਿਹੜੀ ਹੈ ਸਤਿਗੁਰੂ ਮਹਾਰਾਜ ਨੇ ਇੱਥੇ ਆ ਕਰਕੇ ਸਮਾਪਤ ਕੀਤੀ ਹੈ। ਬਿਲਾਵਲ ਬਾਣੀ ਭਗਤਾਂ ਕੀ ਕਬੀਰ ਜੀਓ ਕੀ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ। ਸੋ ਇਸ ਪ੍ਰਕਾਰ ਇਹ ਜਗ੍ਹਾ ਦੇ ਉੱਤੇ ਗੁਰੂ ਅਰਜਨ ਦੇਵ ਜੀ ਨੇ ਆਪ ਲਿਖਵਾਇਆ, ਇਹ 16 ਅੱਖਰਾਂ ਵਾਲਾ ਮੰਤਰ ਹੈ। ਇੱਕ ਓਅੰਕਾਰ, ਇੱਕ ਫਿਰ ਅੱਗੇ ਸਤਨਾਮ, 4 ਅੱਖਰ ਹੋ ਗਏ, ਕਾਰਤਾ 6, 7, 8, ਪੁਰਖ 9, 10, 11, ਗੁਰ 12, 13, ਪ੍ਰ 14 ਅੱਖਰ, ਸਾ 15 ਅੱਖਰ, ਦੱਦੇ ਸਿਹਾਰੀ 16 ਅੱਖਰ ਹੋ ਗਿਆ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ। ਸੋ ਇਸ ਤਰ੍ਹਾਂ ਫਰਮਾਉਂਦੇ ਹਨ ਪਾਵਨ ਬਚਨ, ਬਿਲਾਵਲ ਬਾਣੀ ਭਗਤਾਂ ਕੀ ਕਬੀਰ ਜੀਓ ਕੀ, ਸਤਿਕਾਰ ਨਾਲ ਕਹਿੰਦੇ ਨੇ। ਇੱਕ ਪ੍ਰੇਮੀ ਨੇ ਹੁਣ ਭਗਤੀ ਬਾਰੇ ਜ਼ਿਕਰ ਕਰਦਿਆਂ ਕਬੀਰ ਜੀ ਨੂੰ ਬੇਨਤੀ ਕੀਤੀ, ਸੰਸਾਰ ਨੂੰ ਕਿਸ ਤਰ੍ਹਾਂ ਦੇਖੀਏ। ਐਸੋ ਇਹੋ ਸੰਸਾਰ ਭੇਖ ਨਾ ਰਹਿਣ ਨਾ ਕਉ ਪਈ ਹੈ ਰੇ। ਫਿਰ ਫਰਮਾਉਂਦੇ ਹਨ ਭਾਈ ਇਹ ਦੇਖੋ, ਜੋ ਸੰਸਾਰ ਆਪਾਂ ਵੇਖਦੇ ਹਾਂ ਨਾ, ਇਹ ਐਸਾ, ਇਹਦੇ ਵਿੱਚ ਕਿਸੇ ਨੇ ਰਹਿਣਾ ਨਹੀਂ ਪਾਉਣਾ, ਨਾ ਕੋਈ ਅੱਜ ਤੱਕ ਰਿਹਾ, ਨਾ ਕੋਈ ਰਹਿਣਾ ਪਾਵੇਗਾ। ਇਸ ਕਰਕੇ ਦੁਨੀਆਂ ਵਿੱਚ ਪਹਿਲਾਂ ਤਾਂ ਜੇ ਭਗਤੀ ਕਰਨੀ ਹੈ, ਫਿਰ ਉਸ ਤਰ੍ਹਾਂ ਤੈਨੂੰ ਰਹਿਣਾ ਪੈਣਾ। 10ਵੇਂ ਪਾਤਸ਼ਾਹ ਨੇ ਵੀ ਕਿਹਾ ਨਾ, ਏਕ ਸ਼ਿਵ ਭਏ ਏਕ ਗਏ ਏਕ ਫੇਰ ਭਏ, ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ। ਉਹ ਕਿਵੇਂ? ਸੋ ਜਿਵੇਂ ਇੱਕ ਵਾਰੀ ਜੰਗ ਲੜਦਿਆਂ ਲੜਦਿਆਂ ਰਾਸ਼ਨ ਮੁੱਕ ਗਿਆ, ਰਾਮ ਚੰਦਰ ਜੀ ਕਹਿਣ ਲੱਗੇ ਹਨੂੰਮਾਨ, ਜਾ ਕੇ ਪਹਾੜਾਂ ਵਿੱਚ ਇੱਕ ਥਾਂ ਦੱਸੀ, ਉੱਥੇ ਜਾਈ, ਉੱਥੋਂ ਰਾਸ਼ਨ ਲਿਆ, ਉੱਥੇ ਇੱਕ ਮਾਈ ਚੱਕੀ ਅਤੇ ਆਟਾ ਪੀਂਦੀ ਹੋਊਗੀ, ਉੱਥੋਂ ਚੱਕ ਲਿਆ ਸਮਾਨ। ਕਹਿੰਦੇ ਉਹ ਮਹਾਰਾਜ ਮੈਨੂੰ ਦੇਊਗੀ ਕਿਵੇਂ? ਕਹਿੰਦੇ ਅੰਗੂਠੀ ਲੈ ਜਾ, ਮੇਰੀ ਨਿਸ਼ਾਨੀ ਦਿਖਾ ਦੀ। ਜਦ ਲਿਜਾ ਕੇ ਅੰਗੂਠੀ ਦਿੱਤੀ, ਕਹਿੰਦੇ ਮੈਂ ਹਨੂੰਮਾਨ ਰਾਮ ਚੰਦਰ ਦਾ ਸੇਵਕ। ਰਾਮ ਚੰਦਰ ਨੇ ਭੇਜਿਆ, ਥੋੜ੍ਹਾ ਜਿਹਾ ਮਾਣ ਸਹਿਤ ਬੋਲੇ। ਮਾਈ ਕਹਿੰਦੀ ਫੇਰ ਕੀ ਹੋ ਗਿਆ? ਕਈ ਵਾਰੀ ਤੂੰ ਆਇਆ ਆਟਾ ਲੈਣ ਇੱਥੇ ਮੇਰੇ ਕੋਲੇ, ਬੜਾ ਹੈਰਾਨ ਹੋਇਆ ਆਟਾ ਲੈਣਾ। ਕਹਿੰਦੀ ਆ ਇੱਥੇ ਖੱਡ ਜੀ ਬਣੀ ਇਹਦੇ ਹੱਥ ਮਾਰ ਕੇ ਦੇਖ ਤਾਂ ਕਿੰਨੀਆਂ ਅੰਗੂਠੀਆਂ ਪਹਿਲਾਂ ਪਈਆਂ। ਜਦ ਹੱਥ ਮਾਰਿਆ ਖਾਸਾ ਹੱਥ ਭਰ ਗਿਆ ਇੰਨੀਆਂ ਅੰਗੂਠੀਆਂ ਰਾਮ ਚੰਦਰ ਜੀ ਦੀਆਂ। ਕਹਿੰਦੇ ਇੱਥੇ ਸਿੱਟ ਦੇ, ਆ ਚੱਕ ਸਮਾਨ ਇੱਥੋਂ ਲੈ ਜਾ। ਬੜਾ ਹੈਰਾਨ ਹੋਇਆ, ਕਹਿੰਦੀ ਕਈ ਵਾਰ ਦੁਨੀਆਂ ਬਣੀ, ਕਈ ਵਾਰ ਪਰਲੋਂ ਆਈ, ਕਈ ਵਾਰੀ ਤੂੰ ਆਇਆ, ਕਈ ਵਾਰ ਰਾਮ ਚੰਦਰ ਜੀ ਆਏ ਨੇ। ਇਸ ਪ੍ਰਕਾਰ ਗੱਲ ਹੈ ਵੀ ਇਹ ਤਾਂ ਮਹਾਰਾਜ ਕਹਿੰਦੇ ਬ੍ਰਹਮਾ ਔਰ ਬਿਸ਼ਨ ਕੇਤੇ ਵੇਦ ਔਰ ਪੁਰਾਣ ਕੇਤੇ ਸਿਮਰਤ ਸਮੂਹ ਕਹਿ ਹੋਏ ਬਿਤਏ ਹੈ। ਮੋਨ ਦੀ ਮਦਾਰ ਕੇਤੇ, ਅਸਨੀ ਕੁਮਾਰ ਕੇਤੇ, ਅੰਸਾ ਅਵਤਾਰ ਕੇਤੇ, ਕਾਲ ਬਸ ਪਏ ਹੈ। ਪੀਰ ਔਰ ਪਿਕੰਬਰ ਕੇਤੇ, ਗਨੇ ਨਾ ਪਰਤੇ, ਏਤੇ ਭੂਮ ਹੀ ਤੇ ਹੋਏ ਕਹਿ ਫੇਰ ਭੂਮ ਹੀ ਮਿਲੇ। ਇਹ ਸੰਸਾਰ ਐਸਾ ਜੈਸੇ ਪੇਖਣਾ ਹੁੰਦਾ ਕਿ ਬਾਜੀਗਰ ਦੀ ਬਾਜੀ ਹੈ। ਜੋ ਸੁਪਨਾਰ ਪੇਖਣਾ ਐਸੇ ਜਗ ਕੋ ਜਾਨ, ਇਨ ਮੈਂ ਕਾ ਸਾਚੋ ਨਹੀਂ ਨਾਨਕ ਬਿਨ ਭਗਵਾਨ। ਤਾਂ ਮਹਾਰਾਜ ਫਰਮਾਉਂਦੇ ਹਨ ਇਹ ਸੰਸਾਰ ਪਰਮਾਤਮਾ ਨੇ ਪੇਖਣਾ ਹੁੰਦਾ ਆਪਾਂ ਨੂੰ ਕਾਹਦੇ ਲਈ ਦਿੱਤਾ, ਅਜਮੈਸ਼ ਵਾਸਤੇ ਕਿ ਜੀਵ ਮੇਰੇ 'ਚ ਲੱਗਦੇ ਜਾਂ ਪਦਾਰਥਾਂ 'ਚ ਲੱਗ। ਜਾਣ ਕੇ ਖਲਾਰਾ ਜਿਹਾ ਪਾਇਆ ਹੋਇਆ, ਰੋਜ਼ ਨਵੀਆਂ ਚੀਜ਼ਾਂ ਪ੍ਰਗਟ ਕਰ ਦਿੰਦਾ, ਆਪਾਂ ਫੇਰ ਭੱਜ ਲੈਂਦੇ ਬਾਜ਼ਾਰ ਨੂੰ। ਇਸ ਵਾਸਤੇ ਤੂੰ ਇਹਨੂੰ ਨਾ ਦੇਖਣਾ ਕਰ ਜੇ ਬੰਦਗੀ ਕਰਨੀ ਹੈ। ਆ ਧਨ ਜੋਬ ਨਾਰ ਸੁੱਤ ਦਾਰਾ, ਪੇਖਣ ਕਹੋ ਜੋ ਦਿਓ, ਤਿੰਨ ਹੀ ਮਾਹੇ ਅਟਕ ਜੋ ਉਰਜੇ, ਇੰਦਰੀ ਪ੍ਰੇਰ ਲਓ। ਰੋਜ਼ ਨਵਾਂ ਰੂਪ ਦਿਖਾ ਦਿੰਦਾ, ਰੋਜ਼ ਨਵੀਆਂ ਫਿਲਮਾਂ ਦਿਖਾਉਂਦਾ, ਰੋਜ਼ ਮਾਇਆ ਕਰਦੀ ਸਾਰਾ ਕੰਮ। ਰੋਜ਼ ਨਵੀਆਂ ਘੜੀਆਂ, ਗੱਡੀਆਂ, ਮੋਟਰਾਂ, ਮੋਬਾਈਲ, ਗੱਡੀਆਂ, ਕੱਪੜਾ ਰੋਜ਼ ਨਵਾਂ ਆ ਗਿਆ, ਖਾਣ ਵਾਲੀਆਂ ਮਠਿਆਈਆਂ ਰੋਜ਼ ਨਵੀਆਂ, ਅੱਜ ਫਲਾਨੇ ਥਾਂ ਹੋਰ ਨਵੀਂ ਚੀਜ਼ ਆ ਗਈ। ਬਾਹਲਾ ਬਾਹਰ ਨਾ ਜਾਓ, ਇਹ ਤਾਂ ਫਸ ਜਾਣਾ, ਫਿਰ ਤਾਂ ਨਿਤਨੇਮ ਦਾ ਕੰਮ ਹੀ ਖਰਾਬ ਹੋ ਜਾਣਾ, ਆਪਣਾ ਬੰਦਗੀ ਰਹਿ ਜਾਣੀ ਵਿੱਚੇ, ਕਹਿੰਦੇ ਨੇ। ਫਿਰ ਸਾਨੂੰ ਕੀ ਕਰਨਾ ਚਾਹੀਦਾ ਜੀ? ਕਹਿੰਦੇ ਜਾਓ, ਜਾਈਏ ਨਾ ਬਾਜ਼ਾਰ ਦੇ ਕੰਮ ਵੀ ਜਾਣਾ ਹੁੰਦਾ। ਕਹਿੰਦੇ ਜਾਓ, ਪਰ ਕਿਵੇਂ ਜਾਓ? ਸੂਧੇ ਸੂਧੇ ਰੇਗ ਚਲਹੋ ਤੁਮ ਨਤਰ ਕੁਤੱਕਾ ਦਿਵਈ ਹੈ ਰੇ ਰਹਾਓ। ਸਿੱਧੇ ਸਿੱਧੇ ਰੇਗ ਹੁੰਦਾ, ਤੁਰੇ ਚੱਲੋ, ਬਾਹਲਾ ਖੱਬੇ ਸੱਜੇ ਦੇਖਣ ਦੀ ਲੋੜ ਨਹੀਂ ਹੈ। ਸੋ ਕੁਤੱਕਾ ਪਾਠ ਕਰਨਾ, ਕੁਦਕਾ ਨਹੀਂ ਕਰਨਾ। ਗਿਆਨ ਵਿਰਾਗ ਰੂਪੀ ਸਿੱਧੇ ਰੇਗ ਹੁੰਦਾ ਰਸਤੇ, ਸਿੱਧੇ ਹੋ ਕੇ ਚੱਲਣਾ ਕਰੋ ਨਤਰ, ਨਹੀਂ ਤਾਂ ਧਰਮ ਰਾਜਾ ਕੁਤੱਕਾ ਨਾ ਖੋਟਾ ਧੱਕਾ ਦੇਵੇਗਾ, ਕੁੰਭੀ ਨਰਕ ਸੁੱਟ ਦੇਵੇਗਾ। ਸੋ ਇਸ ਕਰਕੇ ਜ਼ਮੀਨ ਦੇ ਉੱਤੇ ਖੜੇ ਹੋ ਬੰਦੇ ਨੂੰ ਪਿੱਛੋਂ ਆ ਕੇ ਬਾਹਾਂ ਦੇ ਜ਼ੋਰ ਨਾਲ ਸੁੱਟ ਦੇਣ ਨੂੰ ਧੱਕਾ ਕਹਿੰਦੇ ਨੇ, ਤੇ ਕੋਠੇ ਤੇ ਖੜੇ ਹੋ ਬੰਦੇ ਨੂੰ ਹੇਠਾਂ ਸਿੱਟ ਦੇਣ ਨੂੰ ਕਹਿੰਦੇ ਕੁਤੱਕਾ। ਕਹਿੰਦੇ ਤੈਨੂੰ ਫਿਰ ਇਹੋ ਜਿਹਾ ਕੁਤੱਕਾ ਮਾਰੋ 84 ਦੇ ਗੇੜੇ 'ਚ। ਫਿਰ ਕਹਿਣ ਲੱਗੇ ਜੀ, ਹੁਣ ਜਵਾਨੀ ਅਵਸਥਾ 'ਚ ਤਾਂ ਮੌਜਾਂ ਕਰ ਲਈਏ, ਫਿਰ ਬਾਅਦ 'ਚ ਨਾਮ ਜਪ ਲਾਂਗੇ। ਕਬੀਰ ਜੀ ਕਹਿਣ ਲੱਗੇ, ਬਾਰੇ ਬੂਢੇ ਤਰਨੇ ਭਈਆ, ਸਭ ਹੂ ਜਮ ਲੈ ਜਈ ਹੈ ਰੇ। ਭਾਈ ਚਾਹੇ ਕੋਈ ਬਾਰੇ ਬੁੱਢੇ ਬੱਚੇ ਤੇ ਬੁੱਢੇ, ਚਾਹੇ ਕੋਈ ਤਰਨੇ ਜਵਾਨੀ ਵਾਲੇ ਆ, ਪਤਾ ਲੱਗਦਾ ਕਿਹੜੇ ਵੇਲੇ ਜਮਦੂਤ ਆ ਜਾਣੇ ਲੈਣ, ਉਮਰ ਮੁੱਕ ਜੂ, ਕਿਸੇ ਦਾ ਲਿਹਾਜ਼ ਨਹੀਂ ਕਰਦੇ ਉਹ। ਇਹ ਕਿਸੇ ਨੂੰ ਪਤਾ ਨਹੀਂ ਕਿ ਕਿਹੜੀ ਅਵਸਥਾ 'ਚ ਜਮ ਨੇ ਸੰਗੀ ਕੁੱਟ ਦੇਣੀ ਆ ਕੇ। ਨਹਿ ਬਾਰਿਕ ਨਹਿ ਜੋਬਨੈ ਨਹਿ ਬਿਰਧੀ ਕਸ਼ ਬੰਧ, ਉਹ ਬੇਰਾ ਨਹਿ ਬੂਝੀਆ ਜੋ ਆਵੇ ਪਰੈ ਜਮ ਫੰਦ, ਹਰੀ ਨਾਹੀ ਨੇ ਡੱਡਰੀ ਪੱਕੀ ਵੱਢਣ ਹਾਰ। ਸੋ ਇਸ ਕਰਕੇ ਮਹਾਰਾਜ ਕਹਿੰਦੇ ਪਤਾ ਲੱਗਦਾ ਹੈ। ਮਾਨਸ ਬੱਪਰਾ ਮੂਸੋ ਕੀਨੋ, ਮਾਨਸ ਬੱਪਰਾ ਮੂਸਾ ਕੀਨੋ, ਮੀਚ ਬਿਲਈਆ ਖਈ ਹੈ ਰੇ। ਮਾਨਸ ਨਾ ਮਨੁੱਖ ਵਿਚਾਰਾ ਮੂਸਾ ਬਣਾਇਆ ਚੂਹਾ, ਤੇ ਮੀਚ ਹੁੰਦੀ ਮੌਤ, ਮੌਤ ਰੂਪੀ ਬਿਲਈਆ ਬਿੱਲੀ ਇਹਨੂੰ ਆ ਕੇ ਖਾ ਜਾਂਦੀ ਹੈ। ਮੌਤ ਪੈਸੇ ਵਾਲੇ ਦਾ ਲਿਹਾਜ਼ ਤਾਂ ਕਰਦੀ ਹੋਣੀ ਜੀ। ਕਹਿੰਦਾ ਧਨਵੰਤਾ ਆਰ ਨਿਰ ਧਨ ਮਨਈ, ਤਾਂ ਕੀ ਕਛੂ ਨਾ ਕਾਨੀ ਰੇ। ਸੋ ਇਸ ਕਰਕੇ ਹੈ ਨਾ ਕਾਂਸ਼ੀ ਦੀ ਬੋਲੀ ਆ ਇਹ ਮਨਈ, ਉੱਥੇ ਮਨੁੱਖ ਨੂੰ ਕਹਿੰਦੇ ਨੇ। ਧਨਵੰਤਾ ਹੁੰਦਾ ਧਨਾੜ ਤੇ ਨਿਰਧਨ ਹੁੰਦਾ ਗਰੀਬ, ਜਿਹੜੇ ਮਨਈ ਮਨੁੱਖ ਨੇ ਨਾ। ਸੋ ਉਹਨਾਂ ਦੀ ਕੋਈ ਜਮਦੂਤ ਦੇ ਮੂਹਰੇ ਕਾਨ ਕਰੋੜ ਨਹੀਂ ਚੱਲਦੀ, ਉਹ ਤਾਂ ਹਰੇਕ ਨੂੰ ਖਿੱਚ ਤੁਰਦਾ। ਰਾਜਾ ਪਰਜਾ ਸਮ ਕਰ ਮਾਰੈ, ਐਸੋ ਕਾਲ ਵਡਾਨੀ ਰੇ। ਜਮਕਾਲ ਇਹੋ ਜਿਹਾ ਵਡਾਨੀ ਵੱਡਾ ਵਲੀਆ ਚਰਜ ਹੈ ਜੋ ਰਾਜਾ ਤੇ ਪਰਜਾ ਨੂੰ ਇੱਕ ਸਮਾਨ ਹੀ ਜਾਣ ਕੇ ਮਾਰਦਾ ਹੈ। ਇਸ ਪ੍ਰਕਾਰ ਜੋਗੀ ਜਤੀ ਬ੍ਰਹਮਚਾਰੀ, ਬੜੇ ਬੜੇ ਛਤਰਧਾਰੀ, ਛਤਰ ਹੀ ਕੀ ਛਾਇਆ ਕਈ ਕੋਸਲੋ ਚਲਤ ਹੈ। ਬੜੇ ਬੜੇ ਰਾਜਨ ਕੇ ਦਾਬਤ ਫਿਰਤ ਦੇਸ, ਬੜੇ ਬੜੇ ਰਾਜਨ ਕੇ ਦਰਪ ਕੋ ਦਲਤ ਹੈ। ਮਾਨ ਸੇ ਮਹੀਪ ਔਰ ਦਲੀਪ ਜੈਸੇ ਛਤਰਧਾਰੀ, ਬੜੋ ਅਭਿਮਾਨ ਭੁਜ ਦੰਡ ਕੋ ਕਰਤ ਹੈ। ਦਾਰਾ ਸੇ ਦਲੀਸਰ ਦਰਯੋਧਨ ਸੇ ਮਾਨ ਤਾਰੀ, ਭੋਗ ਭੋਗ ਭੂਮ ਅੰਤ ਭੂਮ ਮੈਂ ਮਿਲਤ ਹੈ। ਹਰ ਕੇ ਸੇਵਕ ਜੋ ਹਰ ਭਾਏ, ਤਿਨ ਕੀ ਕਥਾ ਨਿਰਾਰੀ ਰੇ। ਜੋ ਹਰੀ ਦੇ ਸੇਵਕ ਹਰੀ ਨੂੰ ਭਾ ਗਏ, ਉਹਨਾਂ ਦੀ ਕਥਾ ਹੋਰ ਨਾ ਸੰਸਾਰੀ ਜੀਵਾਂ ਨਾਲੋਂ ਬੜੀ ਨਿਰਾਲੀ ਤੇ ਅਸੰਗ ਹੁੰਦੀ ਹੈ। ਆਵਹ ਨਾ ਜਾਹੇ ਨਾ ਕਬਹੂ ਮਰਤੇ, ਪਾਰ ਬ੍ਰਹਮ ਸੰਗਾਰੀ ਰੇ। ਉਹ ਜੰਮਦਾ ਇਸ ਪ੍ਰਕਾਰ ਜੰਮ ਕੇ ਸੰਸਾਰ ਦੇ ਵਿੱਚ ਆਉਂਦੇ ਨਹੀਂ ਅਤੇ ਨਾ ਕਦੇ ਮਰ ਕੇ ਪ੍ਰਲੋਕ ਜਾਂਦੇ, ਕਿਉਂਕਿ ਪਾਰ ਬ੍ਰਹਮ ਦੇ ਸੰਗੀ ਹੋ ਗਏ ਨੇ। ਆਪੇ ਸਤਿਗੁਰ ਮੇਲ ਸੁਖਦੇਵ ਹੈ, ਆਪਣਾ ਸੇਵਕ ਆਪ ਹਰ ਭਾਵ ਹੈ, ਆਪਣਿਆਂ ਸੇਵਕਾਂ ਕੀ ਆਪ ਪੈਜ ਰੱਖੈ, ਆਪਣਿਆਂ ਭਗਤਾਂ ਕੀ ਪੈਰੀ ਪਾਵੈ। ਧਰਮ ਰਾਏ ਹੈ ਹਰ ਕਾ ਕੀ ਆ, ਹਰ ਜਨ ਸੇਵਕ ਨੇੜ ਨਾ ਆਵੈ। ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ, ਹੋਰ ਕੇਤੀ ਚੱਖ ਚੱਖ ਆਵੈ ਜਾਵੈ। ਪੁੱਤਰ ਇਕਲੱਤਰ ਲੱਛਮੀ ਮਾਇਆ, ਇਹ ਤਜੋ ਜੀ ਜਾਨੀ ਰੇ। ਪੁੱਤਰ ਤੇ ਪੁੱਤਰ ਦੀ ਜਿਹੜੀ ਇਕਲੱਤਰੀ ਇਸਤਰੀ ਹੈ, ਜੋ ਆਪਣੀ ਇਸਤਰੀ ਹੈ, ਜੋ ਨੂੰਹ ਹੈ ਲੱਛਮੀ ਆਪਣੀ ਇਸਤਰੀ ਹੈ, ਤੇ ਮਾਇਆ, ਇਹਨਾਂ ਸਾਰਿਆਂ ਨੂੰ ਦੁੱਖ ਰੂਪ ਜਾਣ ਕੇ ਜੀ ਤੋਂ ਭਾਵ ਹੁੰਦਾ ਦਿਲ, ਦਿਲ ਦੇ ਵਿੱਚੋਂ ਤਿਆਗ ਦਿਓ। ਇਹ ਦੁੱਖ ਰੂਪ ਹੁੰਦੇ ਨੇ, ਭਾਵੇਂ ਬੰਦਗੀ ਕਰਿਆ ਕਰੋ। ਕਹਿਤ ਕਬੀਰ ਸੁਨਹੋ ਰੇ ਸੰਤਹੋ, ਮਿਲਹਿ ਸਾਰਿੰਗ ਪਾਨੀ ਰੇ। ਕਬੀਰ ਜੀ ਕਥਨ ਕਰਦੇ, ਸੰਤੋ ਸੁਣਨਾ ਕਰੋ, ਇਸ ਤਰੀਕੇ ਨਾਲ ਸਾਰਿੰਗ ਪਾਨੀ ਹੁੰਦਾ। ਸਾਰਿੰਗ ਨਾਮੇ ਧਨਖ ਜੀ ਦੇ ਪਾਨੀ ਹੁੰਦਾ, ਹੱਥਾਂ ਚ ਫੜਿਆ ਉਹ ਪਰਮਾਤਮਾ ਤੁਹਾਨੂੰ ਮਿਲੇਗਾ। ਫਿਰ ਇਹ ਤਰੀਕੇ ਜਿਹੜੇ ਦੱਸੇ, ਇਹਦੇ ਨਾਲ ਭਗਤੀ ਕਰੋ। ਸੰਸਾਰ ਤਾਂ ਇਹੋ ਜਿਹੀ ਹੈ, ਇੱਥੇ ਸਿੱਧੇ ਸਿੱਧੇ ਤੁਰੇ ਜਾਓ। ਜਿਵੇਂ ਰਾਜੇ ਜਨਕ ਨੂੰ ਕਿਹਾ ਸੀ ਸੁਖਦੇਵ ਮੁਨੀ ਨੇ, ਤੁਹਾਨੂੰ ਬਰਾਕ ਕਿਵੇਂ ਰਹਿੰਦਾ ਇੰਨੀ ਮਾਇਆ ਚ ਰਹਿ ਕੇ? ਕਹਿੰਦੇ ਆ ਲੈ ਫੜ ਥਾਲੀ ਚ ਰੱਖ ਤੀ ਤੇਲ ਦੀ, ਭਰ ਕੇ ਵੱਡਾ ਸਾਰਾ ਕੌਲਾ ਜਿਹਾ। ਕਹਿੰਦੇ ਬਾਜ਼ਾਰ ਦੇ ਵਿੱਚ ਦੀ ਘੁੰਮ ਕੇ ਆਈ, ਦੂਜੇ ਤੀਜੇ ਕੁ ਦਿਨ ਭੇਜਿਆ ਸੀ। ਬਾਜ਼ਾਰ ਦੇ ਵਿੱਚ ਬੜੇ ਬੜੇ ਤਮਾਸ਼ੇ ਲਾ ਦਿੱਤੇ, ਨਾਚ ਗਾਣੇ ਸਰਕਸਾਂ ਕਈ ਕੁਛ ਲਾ ਤਾ। ਕਹਿੰਦੇ ਜੇ ਇੱਕ ਬੂੰਦ ਵੀ ਡੁੱਲ ਗਈ ਤੇਰਾ ਗਲ ਲਾ ਦੂੰਗਾ ਨਾਲੋਂ। ਸੀ ਰਾਜਾ ਉਹਨੂੰ ਕਿਹੜਾ ਪ੍ਰਵਾਹ ਸੀ। ਸੁਖਦੇਵ ਮੁਨੀ ਨੇ ਫੜਿਆ ਥਾਲ, ਸਾਰਾ ਬਾਜ਼ਾਰ ਘੁੰਮ ਕੇ ਆ ਗਿਆ, ਪਰ ਬੂੰਦ ਨਹੀਂ ਡੁੱਲਣ ਦਿੱਤੀ ਇੱਕ ਵੀ। ਰਾਜਾ ਕਹਿੰਦਾ ਰਾਜ ਦੇਖੇ ਤਮਾਸ਼ੇ? ਕਹਿੰਦਾ ਤਮਾਸ਼ੇ ਕਿਹੜੇ ਦੇਖਣੇ ਸੀ? ਕਹਿੰਦਾ ਰਾਜ ਸਰਕਸ ਲੱਗੀ ਹੋਈ ਸੀ, ਨਾਚ ਗਾਣੇ ਵਾਲੀਆਂ ਲੱਗੀਆਂ ਹੋਈਆਂ ਸੀ, ਹੋਰ ਕਈ ਕੁਛ ਖਿਡਾਉਣੇ ਵਾਲੀਆਂ ਦੁਕਾਨਾਂ, ਮੇਲਾ ਸੀ ਪੂਰਾ। ਕਹਿੰਦੇ ਮਹਾਰਾਜ ਮੈਂ ਤਾਂ ਇਹਦੇ ਵੱਲ ਹੀ ਦੇਖਦਾ ਵੀ ਜੇ ਇੱਕ ਬੂੰਦ ਡੁੱਲ ਗਈ ਮੇਰਾ ਰਾਜਾ ਗਲ ਲਾ ਦੂੰਗਾ। ਰਾਜਾ ਹੱਸ ਪਿਆ। ਕਹਿੰਦਾ ਤੂੰ ਫਿਰ ਕਹਿੰਦਾ ਵੀ ਰਾਜ ਕਰਦਿਆਂ ਹੋਇਆ ਮਨ ਕਿਵੇਂ ਟਿਕਿਆ ਰਹਿੰਦਾ? ਕਹਿੰਦਾ ਐਂ ਟਿਕਿਆ। ਕਹਿੰਦੇ ਮੈਂ ਹਮੇਸ਼ਾ ਮੌਤ ਨੂੰ ਯਾਦ ਰੱਖਦਾ, ਮੈਂ ਸਮਝਦਾ ਮੈਂ ਹਮੇਸ਼ਾ ਲੱਕੜਾਂ ਦੇ ਉੱਤੇ ਪਿਆ, ਮੇਰਾ ਸੰਸਕਾਰ ਹੋਣ ਵਾਲਾ ਹੀ ਆ ਬਸ। ਕਹਿੰਦੇ ਇਉਂ ਬਰਾਗ ਰੱਖ ਕੇ ਮਨ ਦੀ ਇਕਾਗਰਤਾ ਹੁੰਦੀ ਆ। ਸੂਧੇ ਸੂਧੇ ਰੇਗ ਚਲੋ ਤੁਮ ਨਤਰ ਕੋ ਤੱਕਾ ਦਵਈ ਹੈ ਰੇ। ਜੇ ਬਾਜ਼ਾਰ ਜਾਣਾ ਵਾਲਾ ਖੱਬਾ ਸੱਜਾ ਦੇਖਣਾ ਹੀ ਨਹੀਂ। ਜਿੰਨਾ ਜ਼ਿਆਦਾ ਵੜੋਗੇ ਉਨਾ ਜ਼ਿਆਦਾ ਫਸੋਗੇ। ਜਿੰਨੀ ਘਰੇ ਚੀਜ਼ ਦੀ ਲੋੜ ਆ ਓਨੀ ਹੀ ਲਿਆਓ, ਵਾਧੂ ਚੀਜ਼ਾਂ ਇਕੱਠੀਆਂ ਨਾ ਕਰੋ। ਵਾਧੂ ਟਾਈਮ ਕਹਿੰਦੇ ਬੰਦਗੀ ਚ ਲਾਓ ਜ਼ਿਆਦਾ ਆਪਣਾ। ਵਾਹਿਗੁਰੂ 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 ਵਾਹਿ